ਜਿਸ ਦੇ ਨਾਲ ਸ਼ਬਦ ਦਾ ਹੁਦਨੀਏ ਬਦਲੇ ਵਿਚਾਰ ਬਿਲਕੁਲ ਹੀ ਗਲਤ ਹੋ ਜਾਏ ਅਤੇ ਉਹਦਾ ਅਰਥ ਵੀ ਗਲਤ ਹੋ ਜਾਏ। ਸੋ ਨਾ ਹੀ ਤਾਂ ਨਾ ਹੀ ਕਹੋ, ਨਾ ਹੀ ਨਾ ਕਹੋ। ਇਸੇ ਤਰ੍ਹਾਂ ਜਿਵੇਂ ਸੋਏ ਸ਼ਬਦ ਹੈ, ਇਹ ਦੋ ਰੂਪਾਂ ਵਿੱਚ ਆਉਂਦਾ ਹੈ। ਕੋਏ ਸੋਏ, ਇਹ ਦੋ ਰੂਪਾਂ ਵਿੱਚ ਆਉਂਦਾ ਹੈ। ਕੋਏ ਸੋਏ ਹੋਏ, ਇੱਕ ਹੈ ਸਿਹਾਰੀ ਨਾਲ, ਇੱਕ ਹੈ ਲਾਂ ਨਾਲ। ਜਿੱਥੇ ਸੋਏ ਲਾਂ ਨਾਲ ਆਏਗਾ ਉੱਥੇ ਸਾਨੂੰ ਇਕੱਠਾ ਕਹਿਣਾ ਪਏਗਾ, ਸੋਏ ਕੋਏ ਹੋਏ। ਇਸੇ ਤਰ੍ਹਾਂ ਜਿੱਥੇ ਸਿਹਾਰੀ ਨਾਲ ਆਏਗਾ ਉੱਥੇ ਅਸੀਂ ਕੋ ਨੂੰ ਵਧਾਵਾਂਗੇ ਅਤੇ ਜਿਹੜੀ ਸਿਹਾਰੀ ਹੈ ਈੜੀ ਨੂੰ ਲੱਗੀ ਉਹਨੂੰ ਘਟਾਵਾਂਗੇ, ਕਿਉਂਕਿ ਜਿਹੜੀ ਸਿਹਾਰੀ ਹੈ ਉਹ ਲਘੂ ਮਾਤਰਾ ਹੈ। ਉਹਦੀ ਆਵਾਜ਼ ਅਸੀਂ ਬਿਲਕੁਲ ਐਵੇਂ ਥੋੜ੍ਹੀ ਜਿਹੀ ਬੋਲਾਂਗੇ ਤਾਂ ਸ਼ੁੱਧ ਰਹੇਗਾ, ਨਹੀਂ ਤਾਂ ਉਹ ਲਾਂ ਬੋਲ ਜਾਏਗੀ, ਫਿਰ ਉਹਦਾ ਉਚਾਰਨ ਗਲਤ ਹੋ ਜਾਏਗਾ। ਉੱਥੇ ਅਸੀਂ ਸਿਹਾਰੀ ਦੇ ਥਾਂ ਕਿਉਂ ਬੋਲਾਂਗੇ, ਕੋਏ ਹੋਏ ਕਿਉਂ ਲਮਕਾ ਕੇ। ਹੋ ਜਿਹੜਾ ਹੈ ਨਾ ਉਹ ਦੀਰਘ ਮਾਤਰਾ ਹੈ, ਜਿਹੜੀ ਕੋਈ ਸਿਹਾਰੀ ਹੈ ਉਹ ਲਘੂ ਮਾਤਰਾ ਹੈ। ਇਸ ਕਰਕੇ ਜੇ ਨਾ ਹੋਵੇ ਫਿਰ ਨਾ ਦੀਰਘ ਮਾਤਰਾ ਹੀ ਹੈ, ਉਹਨੂੰ ਅਸੀਂ ਕੋਏ ਸੋਏ ਕਿਉਂ ਬੋਲਾਂਗੇ। ਇਹ ਧਿਆਨ ਨਾਲ ਬੋਲਣਾ ਹੈ, ਇਹੀ ਉਹ ਸ਼ੁੱਧ ਹੈ। ਇਹ ਸਾਡੇ ਅੱਖਰ ਸ਼ੁੱਧ ਉਚਾਰਨ ਹੋ ਗਏ, ਸਿਹਾਰੀਆਂ ਲਾਵਾਂ ਅਸੀਂ ਸ਼ੁੱਧ ਪਾਠੀ ਹੈ। ਜੇ ਇਹ ਨਹੀਂ ਸ਼ੁੱਧ ਤਾਂ ਫਿਰ ਅਸੀਂ ਬਿਲਕੁਲ ਨਹੀਂ ਸ਼ੁੱਧ। ਭਾਵੇਂ 25 ਵਾਰੀ ਪੜ੍ਹਦੇ, ਭਾਵੇਂ 30 ਵਾਰੀ, ਭਾਵੇਂ 3 ਸੰਥਿਆ ਕਰ ਲਈਆਂ, ਭਾਵੇਂ 4 ਕਰ ਲਈਏ, ਇਹ ਧਿਆਨ ਦਿੱਤੇ ਬਿਨਾਂ ਸ਼ੁੱਧ ਨਹੀਂ ਅਸੀਂ ਹੋ ਸਕਦੇ।
ਤਾਜਾ ਅਭਿਮਾਨ ਸਰਨ ਸੰਤਨ ਕਹੋ, ਮੁਕਤ ਹੋਏ ਛਿਣ ਮਾਹੀ, ਜਾਂ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ। ਸਾਰੰਗ ਮਹੱਲਾ ਨਾਵਾ, ਕਹਾਂ ਨਰ ਆਪਣੋ ਜਨਮ ਗਵਾਵੈ। ਮਾਇਆ ਕੋ ਮਦ ਬਿਖਿਆ ਰਚਿਓ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਨ ਨਹੀਂ ਆਵੈ ਰਹਾਉ। ਇਹੋ ਸੰਸਾਰ ਸਕਲ ਹੈ ਸੁਪਨੋ, ਦੇਹ ਕਹਾ ਲੋਭਾਵੈ। ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨ ਕੋ ਪਾਵੈ। ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਧ ਆਪ ਬੰਧਾਵੈ। ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਸਾਰੰਗ ਮਹੱਲਾ ਨਾਵਾ, ਮਨ ਕਰ ਕਬਹੂ ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਬਿਖਿਆ ਸਖਤ ਰਹੋ ਨਿਸਬਾਸੁਰ, ਕੀਨੋ ਆਪਣੋ ਪਾਇਓ ਰਹਾਉ। ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ, ਪਰਦਾਰਾ ਲਪਟਾਇਓ। ਪਰ ਨਿੰਦਾ ਕਾਰਨ ਬਹੁਤਾਵਤ, ਸਮਝੋ ਨਾ ਸਮਝਾਇਓ। ਕਹਾ ਭਇਓ ਮੈਂ ਆਪਣੀ ਕਰਨੀ, ਇਹ ਬਿਦ ਜਨਮ ਗਵਾਇਓ। ਕਹਾ ਕਹੋ ਮੈਂ ਆਪਣੀ ਕਰਨੀ, ਕਹਾ ਕਹੋ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਕਹੋ ਨਾਨਕ ਸਭ ਔਗਣ ਮੋਹ ਮੈਂ, ਕਹੇ ਨਾਨਕ ਸਭ ਔਗਣ ਮੋਹ ਮੈਂ।
ਇੱਥੇ ਵੀ ਦਲਾਵਾਂ ਆ ਰਹੀ ਹੈ, ਸ਼ਬਦਾਰਥਾਂ ਵਿੱਚ ਸਰੂਪਾਂ ਵਿੱਚ ਇੱਥੇ ਹੁਣ ਮਹਿ ਛਪ ਰਿਹਾ ਹੈ। ਉਹਨਾਂ ਨੇ ਹਾਹਾ ਅਤੇ ਨਾਲ ਸਿਹਾਰੀ ਲਾ ਦਿੱਤੀ ਹੈ, ਯਾਨੀ ਪਹਿਲਾਂ ਤਾਂ ਸ਼ਬਦਾਰਥਾਂ ਵਿੱਚ ਛਪਦਾ ਸੀ, ਹੁਣ ਉੱਥੋਂ ਅੱਗੇ ਤੋਂ ਅੱਗੇ ਵੱਧ ਗਿਆ, ਸਰੂਪਾਂ ਵਿੱਚ ਵੀ ਛਪ ਰਿਹਾ ਹੈ। ਜਿਹੜੇ ਹੁਣ ਨਵੀਨ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਛਪ ਰਹੇ, ਇਹਨਾਂ ਤੋਂ ਆਪਣੇ ਧਿਆਨ ਨਾਲ ਦੇਖੋ, ਉਹ ਮੈਂ ਨਹੀਂ ਆਉਂਦਾ, ਮੈਂ ਹੀ ਸਾਰੇ ਆਉਣ ਲੱਗ ਪਏ ਹੈ। ਤਾਂ ਸ਼ੁੱਧ ਰੂਪ ਇਹ ਦਲਾਵਾਂ ਨਾਲ ਹੀ ਹੈ, ਇਸ ਕਰਕੇ ਇਹ ਸ਼ੁੱਧ ਗੁਰਬਾਣੀ ਦਾ ਪਾਠ ਬਹੁਤ ਸਮਾਗਮ ਹੋ ਰਿਹਾ ਹੈ। ਕਿਉਂਕਿ ਕਈ ਵਾਰੀ ਹੁੰਦਾ ਜਦੋਂ ਕੋਈ ਲਫ਼ਜ਼ ਕਹੇ ਜਾਂਦੇ, ਉਹ ਕਹਿੰਦੇ ਜੀ ਸਾਡੇ ਉੱਪਰ ਐਵੇਂ ਚੱਕਰ ਸਿੱਟੀ ਜਾਂਦੇ, ਅਸੀਂ ਅਦਲਾ ਬਦਲ ਤਾਂ ਕੋਈ ਨਹੀਂ ਕੀਤੀ। ਇਹ ਤੁਸੀਂ ਉੱਧਰ ਦੇਖੋ ਦਰਸ਼ਨ ਕਰਕੇ, ਇੱਧਰ ਪੁਰਾਤਨ ਸਰੂਪ ਦੇਖੋ, ਫਿਰ ਆਪੇ ਪਤਾ ਲੱਗ ਜਾਏਗਾ ਵੀ ਬਦਲੀ ਹੋਈ ਹੈ ਕਿ ਨਹੀਂ ਹੋਈ ਹੈ। ਉਹ ਪੰਨੂ ਜੀ ਵੀ ਕਹਿ ਰਹੇ ਸੀ ਵੀ ਅੰਤਰ ਖਾਤੇ ਇੱਕ ਉਹ ਐਸਾ ਐਪਲੀਕੇਸ਼ਨ ਵੀ ਲਿਖਿਆ ਗਿਆ ਵੀ ਜੋ ਕੁਛ ਤੁਸੀਂ ਨਾ ਬਦਲਣਾ ਹੌਲੀ ਹੌਲੀ ਗੁਪਤ ਰੂਪ ਵਿੱਚ ਬਦਲ ਲਓ ਅਤੇ ਬਾਹਰ ਰੌਲਾ ਨਾ ਪਾਓ। ਰੌਲਾ ਤਾਂ ਬਾਹਰ ਪੈ ਹੀ ਜਾਣਾ, ਕਿਉਂਕਿ ਜਦੋਂ ਗ੍ਰੰਥੀ ਸਿੰਘਾਂ ਦੇ, ਸਿਆਣਿਆਂ ਦੇ, ਸੂਝਵਾਨਾਂ ਦੇ ਸਾਹਮਣੇ ਉਹ ਸਰੂਪ ਆ ਗਿਆ ਅਤੇ ਉਹਨਾਂ ਨੇ ਪੁਰਾਤਨ ਸਰੂਪਾਂ ਦੇ ਸਾਹਮਣੇ ਰੱਖ ਉਹਨੂੰ ਵੇਖ ਲਿਆ ਅਤੇ ਫਿਰ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਵੀ ਇਹ ਕਿੱਥੋਂ ਲਿਆਂਦਾ ਜੀ ਤੁਸੀਂ, ਇਹ ਮੈਂ ਹੈ, ਇਹ ਤਾਂ ਮੈਂ ਹੈ। ਇਸ ਕਰਕੇ ਇਹੀ ਹੋਈ ਜਿਹੜਾ ਸ਼ੁੱਧ ਸਰੂਪ ਜਿਵੇਂ ਗੁਰੂ ਮਹਾਰਾਜ ਨੇ ਉਹ ਲਿਖਵਾਇਆ ਹੈ ਅਤੇ ਭਾਈ ਮਨੀ ਸਿੰਘ ਜੀ ਨੇ ਲਿਖਿਆ, ਬਾਬਾ ਦੀਪ ਸਿੰਘ ਜੀ ਨੇ ਉਤਾਰੇ ਕੀਤੇ ਹੈ, ਉਹੀ ਰੂਪ ਰਹੇ ਤਾਂ ਸ਼ੁੱਧ ਰੂਪ ਹੈ। ਜੇ ਅਸੀਂ ਵਿਆਕਰਨ ਦੇ ਨਿਯਮਾਂ ਨੂੰ ਲੈ ਕੇ ਇਸ ਤਰ੍ਹਾਂ ਆਪਣੀ ਮਨਮਰਜ਼ੀ ਕਰਕੇ ਕਿਉਂ ਸ਼ੁੱਧ ਸਮਝਣ ਦੀ ਕੋਸ਼ਿਸ਼ ਕਰਾਂਗੇ, ਬਹੁਤ ਵੱਡੇ ਅਸੀਂ ਉਹ ਰਾਮ ਰਾਏ ਵਾਂਗੂ ਦੇਣ ਦਾਲ ਹੀ ਬਣ ਜਾਵਾਂਗੇ। ਇਸੇ ਕਰਕੇ ਜਿਹੜੇ ਕੋਈ ਉਹ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਹੈ, ਉਹ ਕਈ ਇਹੋ ਜਿਹੇ ਜਿਹੜੇ ਸਿੰਘ ਹਨ ਇਹੋ ਜਿਹੀਆਂ ਅੰਤਰ ਰਖਾਤੇ ਸ਼ਰਾਰਤਾਂ ਕਰ ਰਹੇ, ਉਹਨਾਂ ਨੂੰ ਕਹਿੰਦੇ ਵੀ ਸਾਡੇ ਤੁਸੀਂ ਮੱਥੇ ਨਾ ਲੱਗੋ। ਹੋਰ ਉਹਨਾਂ ਦਾ ਕੋਈ ਖਿਆਲ ਨਹੀਂ, ਕੋਈ ਉਹਨਾਂ ਨਾਲ ਕੋਈ ਲੜਾਈ ਨਹੀਂ, ਪੜ੍ਹਾਈ ਨਹੀਂ, ਕੋਈ ਬੋਲਬਾਣੀ ਨਹੀਂ ਹੈ। ਉਹ ਕਹਿੰਦੇ ਜਦੋਂ ਗੁਰੂ ਮਹਾਰਾਜ ਦੇ ਉੱਪਰ ਤੁਸੀਂ ਕਿੰਤੂ ਪ੍ਰਤੂ ਕਰਦੇ ਹੈ, ਸਾਡੇ ਕੁਝ ਨਹੀਂ ਲੱਗ ਰਹੇ। ਰਾਮ ਰਾਏ ਨੂੰ ਗੁਰੂ ਮਹਾਰਾਜ ਨੇ ਇਹ ਸਿਰਫ ਮਿੱਟੀ ਮੁਸਲਮਾਨ ਕੀ ਅਤੇ ਬੇਈਮਾਨ ਕਹਿਣ ਕਰਕੇ ਤਿਆਗ ਦਿੱਤਾ। ਜੇ ਮਹਾਰਾਜ ਆਪਣੇ ਪੁੱਤਰ ਨੂੰ ਛੱਡ ਸਕਦੇ ਸੀ, ਟਕਸਾਲ ਦੇ ਵਿਦਿਆਰਥੀ ਨੂੰ ਟਕਸਾਲ ਦਾ ਮੁਖੀ ਨਹੀਂ ਛੱਡ ਸਕਦਾ ਹੈ। ਉਹ ਕਹਿੰਦੇ ਅਸੀਂ ਜੀ ਮਹਾਨ ਹਾਂ ਜੀ, ਸਾਨੂੰ ਕੌਣ ਰੋਕਣ ਵਾਲਾ ਹੈ। ਠੀਕ ਹੈ ਵੀ ਉਹਨਾਂ ਨੂੰ ਹੁਣ ਨਹੀਂ ਰੋਕਣ ਵਾਲਾ, ਉਹ ਰੋਕਣ ਵਾਲੇ ਮਾਲਕ ਬੈਠੇ ਹੋਏ ਨੇ, ਉਹ ਫਿਰ ਰੋਕ ਦੇਣਗੇ, ਸਮਝਾ ਵੀ ਦੇਣਗੇ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ, ਇਹ ਜੋ ਸਰੂਪ ਹੈ ਨਾ ਉਹ ਜਿਵੇਂ ਗੁਰੂ ਕਲਗੀਧਰ ਜੀ ਨੇ ਇੱਥੇ ਬੈਠ ਕੇ ਸ਼ੁੱਧ ਲਿਖਵਾਇਆ ਸੀ ਉਹ ਸ਼ੁੱਧ ਹੀ ਰਹੇ। ਇਹਦੇ ਵਿੱਚ ਕੋਈ ਘਾਟਾ ਵਾਧਾ ਕਰਨ ਦੀ ਕੋਸ਼ਿਸ਼ ਨਾ ਕਰੇ। ਇਹ ਸਾਨੂੰ ਸਫਰਕ ਰਹਿਣਾ ਚਾਹੀਦਾ ਜੀ, ਇਹ ਮੈਂ ਇਹ ਦਲਾਵਾਂ ਨਾਲ ਸ਼ੁੱਧ ਸਮਝਦਾ।
ਕਹਿ ਨਾਨਕ ਸਵਾ ਉਗਣ ਮੋਹ ਮੈਂ, ਰਾਖ ਲਿਓ ਸਰਨਾਇਓ, ਰਾਗ ਸਾਰਗ ਅਸ਼ਟਪਦੀਆ, ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਕਿਉ ਜੀਵਾ ਮੇਰੀ ਮਾਈ, ਜੈ ਜਗਦੀ ਤੇ ਰਾਜਾ ਜਾਚ, ਮੈਂ ਹਰ ਬਿਨ ਰਹਿ ਨਾ ਜਾਈ, ਰਹਾਓ ਹਰ ਕੀ ਪਿਆਸ ਪਿਆਸੀ ਕਾਮਨ, ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਨੈ ਪੀਰ ਪਰਾਈ, ਗਣਤ ਸਰੀਰ ਪੀਰ ਹੈ ਹਰ ਬਿਨ, ਗੁਰਸਬ ਦੀ ਹਰ ਪਾਈ।
ਮੇਰੇ ਪੁੱਤਰ ਦਿਲ ਦੇ ਗਏ ਬੱਤੀ ਮੇਰੇ ਲੱਗੀ ਹੋਈ ਆ, ਸਰੂਪ ਤਾਂ ਹੈ ਹਾਂਜੀ, ਸਰੀਰ ਗਣਿਤ ਸਰੀਰ ਪੀਰ ਹੈ ਹਰ ਬਿਨ, ਗੁਰ ਸ਼ਬਦੀ ਹਰ ਪਾਈ। ਇਹ ਪਾਈ ਪੱਪੇ ਦੇ ਕੰਨੇ ਦੇ ਉੱਪਰ ਬਿੰਦੀ ਲੱਗੀ ਹੋਈ ਹੈ, ਸਰੂਪ ਤੇ ਇਹ ਨਹੀਂ ਹੈਗੀ ਹੈ। ਇਸ ਕਰਕੇ ਸਰੂਪ ਤੇ ਬਿੰਦੀ ਤੋਂ ਬਗੈਰ ਹੈ ਸ਼ੁੱਧ, ਫਿਰ ਪਾਈ ਹੀ ਸ਼ੁੱਧ ਹੈ।
ਗਣਿਤ ਸਰੀਰ ਪੀਰ ਹੈ ਹਰ ਬਿਨ, ਗੁਰ ਸ਼ਬਦੀ ਹਰ ਪਾਈ, ਉਹ ਦਇਆਲ ਕਿਰਪਾ ਕਰ ਹਰ ਜੀਉ, ਹਰ ਸਿਉ ਰਹਾਂ ਸਮਾਈ, ਐਸੀ ਰਵ ਧਰਵੋ ਮਨ ਮੇਰੇ, ਹਰ ਚਰਨੀ ਚ ਤੁਲਾਈ, ਬਿਸਮ ਭਏ ਗੁਣ ਗਾਏ ਮਨੋਹਰ, ਨਿਰਭੋ ਸਹਿਜ ਸਮਾਈ, ਹਿਰਦੈ ਨਾਮ ਸਦਾ ਧੁੰਡੇ ਚਲ, ਘਟੈ ਨਾ ਕੀਮਤ ਪਾਈ, ਬਿਨ ਆਵੈ ਸਭ ਕੋਈ ਨਿਰਧਨ, ਸਤਿਗੁਰ ਬੂਝ ਬੁਝਾਈ, ਪ੍ਰੀਤਮ ਪ੍ਰਾਨ ਭਏ ਸੁਣ ਸਜਣੀ, ਦੂਤ ਮੋਏ ਬਿਖਾਈ, ਜਬ ਕੀ ਉਪਜੀ ਤਬ ਕੀ ਤੈਸੀ, ਜਬ ਕੀ ਉਪਜੀ ਤਬ ਕੀ ਤੈਸੀ, ਰੰਗੁਲ ਭਈ ਮਨ ਭਾਈ, ਸਹਿਜ ਸਮਾਧ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨੇਕਰ ਤਾੜੀ ਲਾਈ, ਸੁਧ ਰਸ ਨਾਮ ਮਹਾਰਸ ਮੀਠਾ, ਨਿਜ ਘਰ ਤਤ ਗੁਸਾਈ, ਤਹਿ ਹੀ ਮਨ ਜਹਿ ਹੀ ਤੈ ਰਾਖਿਆ, ਐਸੀ ਗੁਰਮਤ ਪਾਈ, ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਣ ਆਈ। ਨਾਨਕ ਹਰ ਬਿਨ ਘਰੀ ਨਾ ਜੀਵਾਂ, ਹਰ ਕਾ ਨਾਮ ਵਡਾਈ। ਸਾਰਗ ਮਹੱਲਾ ਪਹਿਲਾ, ਹਰ ਬਿਨ ਕਿਉ ਧੀਰੈ ਮਨ ਮੇਰਾ। ਕੋਟ ਕਲਪ ਕੇ ਦੁਖ ਬਿਨਾਸਨ, ਸਾਜ ਦ੍ਰਿੜਾਏ ਨਿਬੇਰਾ। ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨੌ ਰੰਗੀ। ਅਨੁਭਵ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਭਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ। ਹਰ ਚਾਕ ਤਿਖਾ ਨਿਵਾਰੀ, ਹਰ ਮੇਲ ਲਏ ਬਟਭਾਗੀ। ਅਭਰਤ ਸਿੰਚ ਭਏ ਸੁਭਰ ਸਰ, ਗੁਰਮਤ ਸਾਚ ਨਿਹਾਲਾ। ਮਾਨ ਰਤ ਨਾਮ ਰਤੇ ਨਿਹ ਕੇਵਲ।
ਅਭਰਤ ਹੀ ਬੋਲਣਾ, ਅਭਰਤ ਨਹੀਂ ਕਹਿਣਾ। ਅਭਰਤ ਸ਼ੁੱਧ
ਅਭਰਤ ਸਿੰਚ ਭਰੇ ਸੁਭਰ ਸਰ, ਗੁਰਮਤ ਸਾਚ ਨਿਹਾਲਾ। ਮਨ ਰਤ ਨਾਮ ਰਤੇ ਨਿਹ ਕੇਵਲ, ਆਦ ਜੁਗਾ ਦਯਾਲਾ। ਮੋਹਨ ਮੋਹ ਲੀਆ ਮਨ ਮੋਰੈ, ਵੱਡੈ ਭਾਗ ਲਿਵ ਲਾਗੀ। ਸਾਚ ਵਿਚਾਰ ਕਿਲ ਵਿਖ ਦੋ ਕਾਟੇ, ਮਨ ਨਿਰਮਲ ਅਨਰਾਗੀ। ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨ ਪੂਜਾ। ਸ਼ਬਦ ਵਿਚਾਰ ਭਰਮ ਪਉ ਭੰਜਨ, ਅਵਰ ਨ ਜਾਣਿਆ ਦੂਜਾ। ਮਨੁਆ ਮਾਰ ਨਿਰਮਲ ਪਦ ਚੀਨਿਆ, ਹਰ ਅਸਰਤੇ ਅਧਕਾਈ। ਏਕਸ ਬਿਨ ਮੈਂ ਅਵਰ ਨਾ ਜਾਣਾ, ਸਤਿਗੁਰ ਬੂਝ ਬੁਝਾਈ। ਅਗਮਾ ਗੋਚਰ ਅਨਾਥ ਅਜੋਨੀ, ਗੁਰਮਤੇ ਕੋ ਜਾਣਿਆ। ਸੁਭਰ ਭਰੇ ਨਾਹੀ ਚਿਤ ਡੋਲੈ, ਮਨ ਹੀ ਤੇ ਮਨ ਮਾਨਿਆ। ਗੁਰ ਪ੍ਰਸਾਦੀ ਅਕਥੋ ਕਥੀਐ, ਕਹੋ ਕਹਾਵੈ ਸੋਈ। ਨਾਨਕ ਦੀਨ ਦਇਆਲ ਹਮਾਰੇ, ਆਵਰ ਨਾ ਜਾਣਿਆ ਕੋਈ। ਗੁਰ ਪ੍ਰਸਾਦੀ ਅਕਥੋ ਕਥੀਐ, ਕਹੋ ਕਹਾਵੈ ਸੋਈ। ਨਾਨਕ ਦੀਨ ਦਇਆਲ ਹਮਾਰੇ, ਆਵਰ ਨਾ ਜਾਣਿਆ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਕੁਝ ਕੁ ਗ੍ਰੰਥੀ ਸਿੰਘਾਂ ਨੇ ਗੁਰਬਾਣੀ ਦੇ ਸੰਬੰਧ ਵਿੱਚ, ਉਚਾਰਨ ਦੇ ਸੰਬੰਧ ਵਿੱਚ ਕੁਝ ਪਰਚੀਆਂ ਸ਼ੰਕਾਵਾਂ ਭੇਜੀਆਂ ਹਨ। ਕਿਰਪਾ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਉਹਨਾਂ ਸ਼ੰਕਿਆਂ ਦੇ ਉੱਤਰ ਸਰਵਣ ਕਰੋ। ਧਨਾਸਰੀ ਰਾਗ ਅੰਦਰ 674 ਅੰਗ ਤੇ 3 ਵਾਰੀ ਧਨਾਸਰੀ ਮਹੱਲਾ 5ਵਾਂ ਆਇਆ ਹੈ, ਲੇਕਿਨ ਹੁਣ ਨਵੀਨ ਸਰੂਪਾਂ ਤੇ ਉਹ 3 ਵਾਰੀ ਛਪ ਚੁੱਕਿਆ ਹੈ, ਲੇਕਿਨ ਪੁਰਾਤਨ ਸਰੂਪਾਂ ਦੇ ਵਿੱਚ ਉਹ ਇੱਕ ਥਾਂ ਤੇ ਧਨਾਸਰੀ ਮਹੱਲਾ 5ਵਾਂ ਨਹੀਂ ਆਉਂਦਾ। ਕਿਰਪਾ ਕਰਕੇ ਦੱਸੋ ਉਹ ਕਿਹੜੇ ਸ਼ਬਦ ਦੇ ਉੱਪਰ ਧਨਾਸਰੀ ਮਹੱਲਾ 5ਵਾਂ ਨਹੀਂ ਹੈ।
674 ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ 14ਵਾਂ ਸ਼ਬਦ ਹੈ ਨਾ, ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ, ਇੱਥੇ ਧਨਾਸਰੀ ਮਹੱਲਾ 5ਵਾਂ ਨਾ ਕਰਤਾਰਪੁਰ ਵਾਲੇ ਸਰੂਪ 'ਤੇ ਆਉਂਦਾ, ਨਾ ਦਮਵੀ ਸਰੂਪ 'ਤੇ ਆਉਂਦਾ ਹੈ। ਇਸ ਕਰਕੇ 14ਵਾਂ ਸ਼ਬਦ ਜਿੱਥੋਂ ਪ੍ਰਾਰੰਭ ਹੁੰਦਾ ਨਾ, ਉਹ ਸਮਝ ਲਓ ਵੀ ਇੱਥੇ ਧਨਾਸਰੀ ਮਹੱਲਾ 5ਵਾਂ ਨਹੀਂ ਹੈ, ਇਹ ਸ਼ੁੱਧ ਸਮਝ ਲੈ। ਬਾਕੀ ਥਾਂ ਸਾਰੇ ਆਉਂਦਾ ਹੈ।
ਮਾਰੂ ਕੀ ਵਾਰ ਦੇ ਉੱਪਰ, ਸ਼ਬਦਾਰਥਾਂ ਦੇ ਉੱਪਰ ਮਾਰੂ ਵਾਰ ਮਹੱਲਾ 3ਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 1ਲਾ, ਇਸ ਤਰ੍ਹਾਂ ਉਸ ਵਾਰ ਦਾ ਹੈਡਿੰਗ ਲਿਖਿਆ ਹੋਇਆ ਹੈ। ਲੇਕਿਨ ਗ੍ਰੰਥੀ ਸਿੰਘ ਨੇ ਮਾਰੂ ਵਾਰ ਮਹੱਲਾ 3ਜਾ ਸਲੋਕ ਮਹੱਲਾ 1ਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜ੍ਹਿਆ ਸੀ, ਕਿਰਪਾ ਕਰਕੇ ਦੱਸੋ ਜੀ।
ਇਸ ਸਰੂਪ 'ਤੇ ਦਰਸ਼ਨ ਕੀਤੇ ਹੈ ਹੁਣ ਵੀ ਦਾਸ ਨੇ, ਇੱਥੇ ਛਪਿਆ ਹੋਇਆ ਵਾਰੂ ਵਾਰ ਮਹੱਲਾ 3ਜਾ ਸਲੋਕ ਮਹੱਲਾ 1ਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਕਿਸੇ ਦੇ ਭਾਗ 'ਤੇ ਛਪਿਆ ਉਹ ਸਲੋਕ ਮਹੱਲਾ 1ਲਾ ਸਮਝ ਲਏ, ਮਗਰੋਂ ਮੰਗਲ ਹੈ ਜੀ।
1117 ਅੰਗ, 1117 ਅੰਗ ਪੰਗਤੀ ਉੱਪਰੋਂ 5ਵੀਂ, ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਲਾਦ ਸ਼੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ। ਇੱਥੇ ਜਿਹੜਾ ਸ਼੍ਰੀ ਰਾਮ ਸ਼ਬਦ ਆਇਆ ਸ਼ਬਦਾਰਥ ਪੋਥੀਆਂ 'ਤੇ, ਇਹ ਮੰਮੇ ਨੂੰ ਸਿਹਾਰੀ ਦੇ ਨਾਲ ਆਇਆ ਹੈ, ਕਿਰਪਾ ਕਰਕੇ ਇਹ ਦੱਸੋ ਜੀ।
ਇਸ ਰੂਪ 'ਤੇ ਦਰਸ਼ਨ ਕੀਤੇ ਰਾਮ ਦੇ ਮੰਮੇ ਨੂੰ ਸਿਹਾਰੀ ਹੈ ਨਹੀਂ ਹੈ, ਰਾਮ ਜਿਹੜਾ ਮੰਮੇ ਦੇ ਨਾਲ ਸਿਹਾਰੀ ਤੋਂ ਬਿਨਾਂ ਹੀ ਹੈ, ਮੁਕਤ ਹੀ ਹੈ ਮੰਮਾ ਜੀ।
ਇਸੇ ਤਰ੍ਹਾਂ 1128 ਅੰਗ, 1128 ਅੰਗ ਪੰਗਤੀ ਹੇਠਾਂ ਤੋਂ 6ਵੀਂ, ਜੇਹਾ ਕਰਾਏ ਤੇਰਾ ਕਰੀ ਸ਼ਿੰਗਾਰ, ਇਹ ਸਭ ਸ਼ਬਦਾਰਥ ਪੋਥੀਆਂ 'ਤੇ ਇੱਥੇ 13 ਲਿਖਿਆ ਹੈ, ਕਿਰਪਾ ਕਰਕੇ ਦੱਸੋ ਇਹ 13 ਹੈ ਜਾਂ ਤੇਹਾ ਕਰੀ ਸ਼ਿੰਗਾਰ ਪਾਠ ਹੈ ਜੀ।
ਇਹ ਤਾਂ 3-4 ਵਾਰੀ ਦਾਸ ਨੇ ਦੱਸ ਦਿੱਤਾ, ਕੋਈ ਕਸਰ ਤਾਂ ਰੱਖੀ ਨਹੀਂ ਹੈ। ਉਹ ਗੁਰਮੁਖ ਕਿੱਥੇ ਬੈਠਾ ਇੱਥੇ ਹਾਜ਼ਰ ਹੋ ਜਾਵੇ, ਪਤਾ ਚੱਲ ਜਾਵੇ ਵੀ ਉਹ ਘਰ ਜਾ ਕੇ ਤਾਂ ਨਹੀਂ ਕਿਤੇ ਇਹ ਵੇਖਦਾ ਵੀ ਇੱਥੇ ਨਾ ਸੁਣਦਾ ਹੋਵੇ, ਪੋਥੀ ਸੰਤੋਖ ਰੱਖਦਾ ਹੋਵੇ, ਬਾਅਦ ਵਿੱਚ ਘਰ ਖੋਜ ਕਰਦਾ ਜਾਂ ਗੁਰਦੁਆਰੇ ਜਾ ਕੇ ਕਰਦਾ ਹੋਵੇ। 3-4 ਵਾਰੀ ਦੱਸ ਚੁੱਕੇ ਹੈ ਵੀ ਇਹ ਤਿਹਾ ਹੈ, 13 ਨਹੀਂ ਹੈ।
ਇਸੇ ਤਰ੍ਹਾਂ 1150 ਅੰਗ, ਜਾ ਕੇ ਸੂਤ ਪਰੋਇਆ ਸੰਸਾਰ, ਇਹਦਾ ਕਿਰਪਾ ਕਰਕੇ ਵਿਸ਼ਰਾਮ ਦੱਸੋ ਜੀ।
ਜਾ ਕੇ ਸੂਤ ਜਿਹਦੇ ਹੁਕਮ ਰੂਪੀ ਸੂਤਰ ਦੇ ਵਿੱਚ ਸਾਰਾ ਸੰਸਾਰ ਪਰੋਇਆ ਹੋਇਆ, ਸੂਤ 'ਤੇ ਵਿਸ਼ਰਾਮ ਲਾਉਂਦਾ ਜੀ। ਜਿਸ ਪਰਮੇਸ਼ੁਰ ਦੇ ਸੂਤ ਨੂੰ ਮਰਯਾਦਾ ਨਾ ਹੁੰਦਾ ਹੁਕਮ ਰੂਪੀ ਸੂਤਰ ਵਿੱਚ, ਹੁਕਮ ਰੂਪੀ ਸੂਤ ਵਿੱਚ ਇਹ ਸਾਰਾ ਸੰਸਾਰ ਪਰੋਤਾ ਹੋਇਆ।
1140 अंग 1140 अंग पंगती उपरों नौवीं तौ कड़ी है जे कुछ होए तिंगाण है इनू कृपा करके दा उचारण दसो जी।
ये तिंगाण है नंगा लग्या होया उचारण तिंगाण ही है कहिंदे हेठां देखिया कि तिंगाणा नूं कित इआणा तां नहीं बोलना है इआणा तां जे ईड़ी लगी होएगी फिर इआणा होएगा। इत्थे धद्दा गिल पहला लग्या होया धद्दे नूं सिहारी लगी है इआणा नहीं बनदा उचारने का तिंगाणा ही है।
1146 अंग 1146 अंग पंक्ति हेठां तो पंजवी जब इहो नासो तब किन्ने उपाया कृपा करके दा विश्राम दसो।
ये भी दो बारी बेनती कर चुके हैं भी जब ये नासो सो ते विश्राम है कल खास करके अर्थ भी खोल करके दस दिता सी वो जिहड़ी थावां थावां दी बोली है कोई सी कहिंदा कोई थी कहिंदा कोई ती कहिंदा कोई वाह कहिंदा कोई था कहिंदा ते सारे दस्या सी ये तो दोबारा भेजण दी लोड़ नहीं सी।
एक आ कल भी ये परची आई सी 1158 अंग गंगा कै संग सलता बिगरी बेनती है कि साढ़े पास टकसाल दमदमे टकसाल मेहता दी प्रकाशक सेंची है उस विच भी कै छपया है आप जी ने कल के शुद्ध मनिया सी पर असी चार स्वरूपां दे दर्शन कीते तीन स्वरूप जो श्रोमणी गुरद्वारा प्रबंधक कमेटी वालों प्रकाशक हैं उन्हां विच भी कै ही छपया है चौथा स्वरूप जो भाई जीवन सिंह चतर सिंह वालों प्रकाशक है अते पुरातन कत्तक सुदी दूज सम्मत 2165 बिक्रमी सम्मत का प्रकाशक होया है उस विच भी के करके ही छपया है पूर्ण करके पूर्ण तौर पर शुद्ध कराया जाए जी।
पूर्ण तौर पर यह सरूप प्रकाश है इसे दर्शन करके अपना नेचा कर ले सानू कोई उपरों अलहाम तो हों नहीं है भी असं अपनी मर्जी न कह दी लो जी उपरों होया भी के ना कह करो जिमें सरूप से दर्शन किए उमें आप जी ने बेनती कर दी है एक के लिखा होया कह कह ये कह दिता है बाकी वो जोड़े गुरमुख कह छापी बैठे उन्होंने अपना निर्णय अपनी खोज है वो उन्होंने को निर्णय कर लो जी भी वो क्यों कह करा क्यों लिखा उन्होंने।
1208 अंग 1208 अंग पंक्ति दसवीं अकाल मूर्त है साध संतन की ठाहर नीकी ध्यान कौ कृपा करके दा विश्राम दसना करो।
हाँ जी अकाल मूर्त है साध संतन की ठाहर नीकी ध्यान कौ एक ते विश्राम लाना है जदों इहदा अर्थ करना होवेगा उदों उहनूं अनवे कराया जांदा अनवे करके कीता जांदा है साध संतन की ध्यान को ठाहर नीकी अकाल मूर्त है क्यों होएगा भी साधु संतां दी ध्यान करन वास्ते ना सब तो चंगी जिहड़ी जगह है वह की है अकाल मूर्त है वाहिगुरू का स्वरूप है ध्यान तरो तेह को मन में देह को अमितो सवै जग छायो।
1207 अंग 1207 अंग ते पंक्ति हेठां तो चौथी आठ पहर अपना प्रभ सिमरन वडभागी हर पाई ए पाई जिहड़ा शब्द है ये बिंदी एदे उपर है जा नहीं है जी।
ए सरूप ते पाई पप्पे नूं बिंदी हैगी है ये कन्ने नाल लगी है पाई ए सरूप ते बिंदी सहदी है।
1179 अंग 1179 अंग 17 दसवीं ज्यों ओडा कूप गोहज खिन काढ है त्यों सतगुर वस्त लहाई है इस पंक्ति में जो ओडा शब्द है ये ओडा शब्द है अंग्रेजी का रूपांतर ओ डी ई है ये दास ने पुस्तक में भी अंग्रेजी दी ओड्स एंड ट्रिब्यूट्स ऑफ इंडिया जो चेक किया है ਇਹ ਕਿਰਪਾ ਕਰਕੇ ਜੋ ਓਡਾ ਸ਼ਬਦ ਹੈ ਇਹਦਾ ਦੱਸੋ।
ਓਡਾ ਦਾ ਅਰਥ ਸੌਂਗਾ ਹੈ, ਕੋਈ ਜਿਹਨੇ ਵੀ ਮਿਹਨਤ ਕੀਤੀ ਹੈ ਉਹ ਸੌਂਗ ਕੇ ਧਰਤੀ ਨੂੰ ਦੱਸ ਦਿੰਦਾ ਵੀ ਇੱਥੇ ਖੂਹ ਹੈਗਾ। ਵੀ ਜਿਸ ਤਰ੍ਹਾਂ ਜਿਹੜਾ ਸੌਂਗਾ ਹੈ ਨਾ ਉਹ ਸਾਨੂੰ, ਅਸੀਂ ਧਰਤੀ ਸੁੰਘੀ ਜਾਈਏ ਸਾਨੂੰ ਨਹੀਂ ਪਤਾ ਚੱਲਦਾ ਵੀ ਇੱਥੇ ਖੂਹ ਹੈਗਾ, ਪੁਰਾਤਨ ਕੋਈ ਪੁਰਾਣਾ ਹੈਗਾ। ਕਹਿੰਦੇ ਜਿਵੇਂ ਉਹ ਓਡਾ ਕੀ ਇਹ ਸੌਂਗਾ ਜਿਹੜਾ ਨਾ ਜਿਹਦੀ ਉਹ ਇਹ ਨੱਕ ਦੀ ਉਹ ਨਾਸਕਾ ਕੰਮ ਕਰਦੀ ਹੈ, ਯਾਨੀ ਉਹ ਸ਼ਕਤੀ ਕੰਮ ਕਰਦੀ ਹੈ ਨਾ, ਉਹ ਧਰਤੀ ਨੂੰ ਸੁੰਘ ਕੇ ਦੱਸ ਦਿੰਦਾ ਇੱਥੇ ਵੀ ਪੁਰਾਣਾ ਖੂਹ ਹੈਗਾ ਹੈ। ਜਿਵੇਂ ਆਹ ਭੇਡਾਂ ਬੱਕਰੀਆਂ ਇਹਨਾਂ ਰਾਹੀਂ ਵੀ ਪਤਾ ਚੱਲ ਜਾਂਦਾ ਵੀ ਇੱਥੇ ਕੋਈ ਪੁਰਾਤਨ ਖੂਹ ਹੈਗਾ। ਜਿਹੜੇ ਕੋਈ ਸਿਆਣੇ ਲੋਕ ਹੈ ਫਿਰ ਉਹ ਪਤਾ ਲਾਉਣ ਵਾਸਤੇ ਕੀ ਕਰਦੇ ਆ ਵੀ ਉਹ ਜਗ੍ਹਾ ਦੇ ਵਿੱਚ ਇਹ ਇੱਜਣ ਨੂੰ ਬਿਠਾਉਣਾ ਸ਼ੁਰੂ ਕਰ ਦਿੰਦੇ ਨੇ, ਜਿੱਥੇ ਖੂਹ ਹੋਵੇਗਾ ਨਾ ਉੱਥੇ ਉਹ ਮਾਉਣ ਦੇ ਆਲੇ ਦੁਆਲੇ ਐਂ ਕਰਕੇ ਘੇਰਾ ਜਿਹਾ ਕਰਕੇ ਬੈਠਣਗੀਆਂ ਅਤੇ ਉਹ ਥਾਂ ਨੂੰ ਉਹ ਨਹੀਂ ਮੱਲਣਗੀਆਂ। ਉੱਥੋਂ ਫਿਰ ਅੰਦਾਜ਼ਾ ਲਾ ਲੈਂਦੇ ਵੀ ਜਿਹੜਾ ਇਹ ਗੋਲ ਕਰਕੇ ਘੇਰਾ ਬੈਠੀਆਂ ਨਾ ਆਹ ਥਾਂ 'ਤੇ ਕੋਈ ਖੂਹ ਹੈਗਾ। ਉਂਝ ਮਨੁੱਖ ਦੇ ਵਿੱਚ ਵੀ ਮਹਾਰਾਜ ਨੇ ਕੋਈ ਉਹ ਸ਼ਕਤੀ ਕਲਾ ਦਿੱਤੀ ਹੋਈ ਹੈ, ਉਹ ਸੰਗ ਕੇ ਦੱਸ ਦਿੰਦੇ ਨੇ ਵੀ ਇੱਥੇ ਖੂਹ ਹੈਗਾ।
ਇਹ ਗੁਰਬਾਣੀ ਦੇ ਵਿੱਚ ਕਈ ਥਾਵਾਂ 'ਤੇ ਜਿੱਥੇ ਛੇ ਸ਼ਬਦ ਸੰਪੂਰਨ ਹੁੰਦੇ ਹਨ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਛੱਕਾ ਇੱਕ ਲਿਖਿਆ ਹੈ, ਅਤੇ ਕਿਸੇ ਗੁਰਮੁਖ ਨੇ ਪੁੱਛਿਆ ਹੈ ਕਿ ਇਹ ਛੱਕਾ ਇੱਕ ਕਿਉਂ ਕਿਹਾ ਜਾਂਦਾ ਹੈ, ਛੱਕਾ ਪਹਿਲਾਂ ਕਿਉਂ ਨਹੀਂ ਕਿਹਾ ਜਾਂਦਾ ਜੀ?
ਇਹ ਛੱਕਾ ਪਹਿਲਾਂ ਹੈ ਹੀ ਨਹੀਂ ਹੈ, ਅਸੀਂ ਛੱਕਾ ਇੱਕ ਇਸ ਕਰਕੇ ਕਹਿੰਦੇ ਹਾਂ ਵੀ ਇਹਦਾ ਅਰਥ ਹੈ ਵੀ ਛੇ ਸ਼ਬਦਾਂ ਦਾ ਇੱਥੇ ਸੰਗ੍ਰਹਿ ਪੂਰਾ ਹੋਇਆ, ਛੇ ਸ਼ਬਦ ਪੂਰੇ ਹੋਏ। ਫਿਰ ਹੁਣ ਛੱਕਾ ਪਹਿਲਾਂ ਦੇ ਅਰਥ ਕੀ ਕਰਾਂਗੇ ਵੀ ਪਹਿਲਾ ਛੱਕਾ, ਦੂਜਾ ਛੱਕਾ, ਤੀਜਾ ਛੱਕਾ, ਪੰਜਵਾਂ ਛੱਕਾ ਤਾਂ ਨਹੀਂ ਹੋ ਸਕਦੇ। ਇੱਕ ਛੱਕੇ ਦਾ ਅਰਥ ਹੈ ਵੀ ਛੇ ਸ਼ਬਦ ਪੂਰੇ ਹੋ ਗਏ, ਛੇ ਸ਼ਬਦਾਂ ਦਾ ਸੰਗ੍ਰਹਿ ਇੱਥੇ ਪੂਰਾ ਹੋ ਗਿਆ ਹੈ, ਇਸ ਕਰਕੇ ਛੱਕਾ ਇੱਕ ਕਿਹਾ ਜਾਂਦਾ ਹੈ।
ਕਈ ਪਾਠੀ ਛੱਛੇ ਨੂੰ ਸੱਸਾ ਕਰਕੇ, ਸੱਸੇ ਦੇ ਪੈਰ ਵਿੱਚ ਸੱਸਾ ਕਰਕੇ ਬਿੰਦੀਆਂ ਪੈਰ ਵਿੱਚ ਲਾ ਕੇ ਪੜ੍ਹ ਜਾਂਦੇ ਹਨ, ਜਿਵੇਂ ਸ਼ਾਰ ਨੂੰ ਸਾਰ ਕਰਕੇ ਪੜ੍ਹ ਜਾਣਾ, ਇਸ ਤਰ੍ਹਾਂ ਜਿਵੇਂ ਸ਼ਾਈ ਨੂੰ ਸਾਈ ਕਰਕੇ ਪੜ੍ਹ ਜਾਣਾ, ਕੀ ਇਹਨਾਂ ਅਰਥਾਂ ਦੇ ਨਾਲ ਅਨਰਥ ਨਹੀਂ ਹੋ ਜਾਂਦੇ ਹਨ?
ਇਹ ਕਈ ਜ਼ਿਲ੍ਹਿਆਂ ਦੀ ਆਪੋ ਆਪਣੀ ਬੋਲੀ ਹੈ, ਜਿਵੇਂ ਸੰਗਰੂਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਛੱਛਾ ਜਿਹੜਾ ਨਾ ਉਹ ਬਹੁਤ ਘੱਟ ਬੋਲਣਾ ਆਉਂਦਾ, ਉਹ ਤਾਂ ਅਸੀਂ ਬੱਛਾ ਕਹਾਂਗੇ, ਉਹ ਕਹਿਣਗੇ ਬੱਸਾ, ਅਸੀਂ ਪਾਤਸ਼ਾਹ ਕਹਾਂਗੇ ਉਹ ਕਹਿਣਗੇ ਪਾਰਸਾ, ਸੱਜਣ ਸੱਚਾ ਪਾਰਸਾ, ਅਸੀਂ ਪਰਮੇਸ਼ਰ ਕਹਾਂਗੇ ਉਹ ਪਰਮੇਸ਼ਰ ਕਹਿਣਗੇ, ਇਸ ਤਰ੍ਹਾਂ ਉਹ ਅਸੀਂ ਛੰਨਾ ਕਹਾਂਗੇ ਉਹ ਸੰਨਾ ਕਹਿਣਗੇ। ਇਹੋ ਜਿਹੇ ਕੋਈ ਲਫ਼ਜ਼ ਹੈ ਵੀ ਉਹ ਬਹੁਤ ਮਿਹਨਤ ਨਾਲ ਉਹਨਾਂ ਨੂੰ ਫਿਰ ਉਹ ਦਰੜਾਉਣੇ ਪੈਂਦੇ ਵੀ ਉਹ ਨਹੀਂ ਬੋਲਣਾ ਹੈ, ਹੌਲੀ ਹੌਲੀ ਉਹ ਜਦੋਂ ਜਵਾਨ ਨੂੰ ਘਸਾਉਂਦੇ ਨਾ ਫਿਰ ਛੱਛਾ ਬੋਲਣ ਲੱਗ ਪੈਂਦੇ ਨੇ। ਕਿਉਂ ਇਲਾਕਿਆਂ ਦੀ ਬੋਲੀ ਅਨੁਸਾਰ ਜਦੋਂ ਕੋਈ ਬੋਲਦੇ ਹੋ ਤਾਂ ਸ਼ੁੱਧੀ ਬੋਲਦੇ ਹੈ, ਪਰ ਗੁਰੂ ਮਹਾਰਾਜ ਦੀ ਜਿਹੜੀ ਭਾਸ਼ਾ ਹੈ ਉਹ ਉਸ ਅਨੁਸਾਰ ਉਹ ਉਹਨਾਂ ਦਾ ਗਲਤੀ ਕਿਹਾ ਜਾਏਗਾ। ਮਿਹਨਤ ਕਰਨ ਨਾਲ ਉਹ ਵੀ ਛੱਛਾ ਬੋਲਣ ਲੱਗ ਜਾਂਦੇ ਹੈ, ਛੱਛਾ ਛੋਹਰੇ ਦਾਸ ਮਾਰੇ, ਨਹੀਂ ਤਾਂ ਪਹਿਲਾਂ ਉਹ ਜਿਹੜਾ ਮਰਜ਼ੀ ਸੁਣੋ ਉਹ ਕਹੂੰਗਾ ਸੱਸਾ ਹੀ ਸਹੁਰੇ ਸਹੁਰੇ ਦਾਸ ਮਾਰੇ ਕਹਿੰਦਾ।
ਸੁਖਮਨੀ ਸਾਹਿਬ ਵਿੱਚ ਸਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਤਕਰੀਬਨ ਆਮ ਜਿਹੜਾ ਹੈ ਉਹ ਜਦੋਂ ਖਿਆਲ ਨਾ ਕੋਈ ਦੇਵੇ ਨਾਨਕ ਹੋਸੀ ਭੀ ਸੱਚ ਪੜ੍ਹ ਜਾਂਦੇ ਹਨ। ਇਹ ਭੇ ਜਿਹੜਾ ਸ਼ਬਦ ਹੈ ਇਹਦਾ ਸਹੀ ਉਚਾਰਨ ਕਿਰਪਾ ਕਰਕੇ ਦੱਸੋ।
ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਭੇ ਲਘੂ ਮਾਤਰਾ ਹੈ, ਸਿਹਾਰੀ ਹੈ, ਭੇ ਨਹੀਂ ਕਹਿਣਾ, ਹੈ ਭੇ ਸੱਚ ਇੰਨਾ ਹੀ। ਨਾਨਕ ਹੋਸੀ ਭੇ ਸੱਚ ਕਿਵੇਂ ਬੋਲਣਾ ਜੀ, ਭੇ ਲੱਭ ਕੇ ਨਹੀਂ, ਲੌਕਾ ਕੇ ਨਹੀਂ ਕਹਿਣਾ, ਸਿਹਾਰੀ ਦੀ ਆਵਾਜ਼ ਰੱਖਣੀ ਹੈ ਜੀ।
ਮੂਲ ਮੰਤਰ ਵਿੱਚ ਬਹੁਤ ਵਾਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਆਇਆ ਸਾਹਿਬ ਭੰਗ। ਉਹ ਕਹਿੰਦੇ ਇਹਨੂੰ ਗੱਗਾ ਪੂਰਨ ਹੀ ਸਾਹਿਬ ਭੰਗ, ਇਹ ਗੱਗਾ ਪੂਰਨ ਕਰਕੇ ਕਈ ਗੁਰਮੁਖ ਉਚਾਰਨ ਕਰ ਜਾਂਦੇ ਹਨ। ਇਹ ਰਿਵਾਜ਼ ਕਿੱਥੋਂ ਸ਼ੁਰੂ ਹੋਇਆ ਜੀ?
ਇਹ ਜਦੋਂ ਤੋਂ ਸੰਸਿਆ ਕਰਾਉਣੋਂ ਹਟ ਗਏ ਨਾ, ਆਪੇ ਹੀ ਘਰੇ ਬਣ ਗਏ ਗ੍ਰੰਥੀ, ਦਸ ਪੜ੍ਹ ਕੇ ਜਾਂ ਦਸਵੀਂ 'ਚ ਫੇਲ ਹੋ ਕੇ, ਉਦੋਂ ਤੋਂ ਲੈ ਕੇ ਸਾਹਿਬ ਭੰਗ ਜਿਹੜਾ ਹੈ ਇਹ ਬੋਲਣਾ ਸ਼ੁਰੂ ਹੋਇਆ। ਅਤੇ ਹੁਣ ਜਿਹੜਾ ਦਸਵੀਂ 'ਚ ਫੇਲ ਹੋ ਜਾਂਦਾ ਜਾਂ ਨੌਵੀਂ 'ਚ ਫੇਲ ਹੋ ਜਾਂਦਾ, ਉਹ ਕਹਿੰਦਾ ਬਸ ਮੈਂ ਪਾਠੀ ਰਹਿ ਗਈ ਹਾਂ, ਅੱਖਰ ਪਏ ਆ ਦੋ ਅੱਡੀ। ਉਹ ਫਿਰ ਭੰਗ ਵੀ ਕਹੀ ਜਾਂਦਾ, ਹੋਰ ਵੀ ਕਈ ਕੁਛ ਕਹੀ ਜਾਂਦਾ ਹੈ। ਜੇ ਕੋਈ ਸੰਥਿਆ ਕਰਾਉਣ ਵਾਲਾ ਉਹ ਨਹੀਂ ਸਹਿ ਭੰਗ ਨਹੀਂ ਕਹੇਗਾ, ਉਹ ਸਹਿ ਭੰਗ ਨਹੀਂ ਕਹੇਗਾ। ਇਹ ਪ੍ਰਥਾ ਇਹਨਾਂ ਨੇ ਤੋੜੀ ਹੈ।
ਬੇਨਤੀ ਹੈ ਜੀ, ਬਾਅਦ ਵਿੱਚ ਨਿਤਨੇਮ ਦੀ ਵੀ ਸੰਥਿਆ ਦਿਓ ਜੀ, ਔਰ ਟਕਸਾਲੀ ਨਿਤਨੇਮ ਦੇ ਗੁਟਕੇ ਵੀ ਉਪਲਬਧ ਕਰਵਾਓ ਜੀ।
ਉਹ ਸ਼ਾਮ ਨੂੰ ਦਾਸ 7:30 ਵਜੇ ਗੁਰਦੁਆਰਾ ਅਖੰਡ ਪ੍ਰਕਾਸ਼ ਮਹਾਂਪੁਰਸ਼ਾਂ ਕੋਲ ਜਾ ਰਹੀ ਹੈ, ਉੱਥੇ ਸਾਰੀ ਵਿਚਾਰ ਕਰਕੇ ਕੱਲ੍ਹ ਨੂੰ ਆਪ ਜੀ ਨੂੰ ਬੇਨਤੀ ਕਰ ਦਿਆਂਗੇ ਵੀ ਜਿਹੜੇ ਗੁਟਕੇ ਹੈ ਉਹ ਵੀ ਬੇਨਤੀ ਕਰਕੇ ਉੱਥੋਂ ਲੈ ਆਉਂਦੇ ਜਾਣਗੇ, ਅਤੇ ਜੋ ਇਹ ਨਿਤਨੇਮ ਦਾ ਸੰਥਿਆ ਹੈ ਉਹਦਾ ਵੀ ਸਮਾਂ ਆਪ ਜੀ ਨੂੰ ਸਾਰੇ ਜਿਹੜੇ ਗੁਰਮੁਖ ਹੈ ਇਹਨਾਂ ਨਾਲ ਵਿਚਾਰ ਕਰਕੇ ਆਪਾਂ ਸਮਾਂ ਨਿਯਤ ਕਰਕੇ ਆਪ ਜੀ ਨੂੰ ਬੇਨਤੀ ਕਰ ਲਵਾਂਗੇ ਜੀ।
ਠੀਕ ਹੋ ਗਿਆ। ਕੁਝ ਕੁ ਗੁਰਮੁਖਾਂ ਵੱਲੋਂ ਇਹ ਜੋ ਸ਼ੰਕੇ ਆਏ ਸੀ ਉਹਨਾਂ ਦੇ ਉੱਤਰ ਆਪ ਜੀ ਨੂੰ ਦੱਸੇ ਗਏ ਹਨ। ਆਓ ਸਾਰੇ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਗੁਰੂ ਕੀ ਅਰਦਾਸ ਨਾਲ ਜੁੜੀਏ। ਕੱਲ੍ਹ ਇੱਕ ਬਾਹਰ ਜੋ ਜੋੜਿਆਂ ਵਾਲੇ ਸਿੰਘ ਜੋੜਿਆਂ ਦੀ ਸੇਵਾ ਕਰਦੇ ਉਹਨਾਂ ਨੇ ਇੱਕ ਨੁਕਤਾ ਬਹੁਤ ਵਧੀਆ ਹੈ ਉਹ ਨੋਟ ਕਰਵਾਇਆ ਸੀ। ਕਹਿਣ ਲੱਗੇ ਜੀ ਆਮ ਤੌਰ 'ਤੇ ਜਦੋਂ ਅਰਦਾਸ ਕਰਦੇ ਹਨ ਅਤੇ ਇੱਥੇ ਖਾਸ ਪਾਠੀ ਸਿੰਘ ਹੈ, ਜਦੋਂ ਅਰਦਾਸ ਸ਼ੁਰੂ ਕਰਦੇ ਹਾਂ ਤੂੰ ਠਾਕੁਰ ਤੂੰ ਭੈ ਅਰਦਾਸ, ਉਹ ਭੈ ਅਰਦਾਸ ਕਹਿਣਗੇ ਲੇਕਿਨ ਉੱਥੇ ਹੈ ਪਹਿ, ਤੂੰ ਠਾਕੁਰ ਤੂੰ ਪਹਿ ਅਰਦਾਸ, ਇਹ ਖਾਸ ਖਿਆਲ ਰੱਖਣਾ। ਉੱਥੇ ਪੱਪਾ ਹਾਹੇ ਨੂੰ ਸਿਹਾਰੀ ਦੇ ਨਾਲ ਹੈ, ਭੈ ਦੇ ਨਾਲ ਉਹ ਸ਼ਬਦ ਨਹੀਂ ਹੈ, ਇਹ ਖਾਸ ਕਰਕੇ ਖਿਆਲ ਰੱਖਿਆ ਕਰੋ। ਤੂੰ ਠਾਕੁਰ ਤੂੰ